गौड़ी महला पंजवा गुरु सेवा दे ਇਥੋਂ ਸ਼ੁਰੂ ਹੁੰਦਾ ਹੈ ਗੁਰ ਸੇਵਾ ਤੇ ਨਾਮੇ ਲਾਗਾ ਗੁਰ ਦੀ ਸੇਵਾ ਹੈ ਹੀ ਨਾਮ ਜਪਣਾ ਮੈਂ ਜਿਸ ਵੇਲੇ ਨਾਮ ਜਪਣਾ ਸ਼ੁਰੂ ਕੀਤਾ ਤੇ ਮੈਂ ਉਸ ਨਾਮ ਨਾਲ ਜਾ ਲੱਗਾ ਜਿਹੜਾ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਇਹ ਰਹਾਓ ਤੂੰ ਪਹਿਲੀਆਂ ਤੁਕਾਂ ਹਨ ਜਿਨ੍ਹਾਂ ਨਾਲ ਰਹਾਓ ਚ ਸਮਾਉਣਾ ਹੈ ਸਭ ਤੋਂ ਉੱਚ ਚੋਟੀ ਦੀ ਇਹ ਤੁਕ ਹੈ ਪਹਿਲੀ ਤੇ ਰਹਾਓ ਤੋਂ ਬਾਅਦ ਪਹਿਲੀ ਸਟੇਜ ਤੋਂ ਜੋ ਅਭਿਆਸੀ ਦੀ ਪਹਿਲੀ ਸਟੇਜ ਹੁੰਦੀ ਹੈ ਮਨ ਨਹੀਂ ਖੜਾ ਹੁੰਦਾ ਉਥੋਂ ਸ਼ਬਦ ਸ਼ੁਰੂ ਹੋਏਗਾ ਤੇ ਰਹਾਓ ਤੋਂ ਪਹਿਲੀਆਂ ਜਿਹੜੀਆਂ ਚਾਰ ਤੁਕਾਂ ਹਨ ਇਨ੍ਹਾਂ ਨਾਲ ਰਹਾਉ ਦੀਆਂ ਤੁਕਾਂ ਚ ਸਮਾ ਜਾਣਾ ਹੈ ਤੇ ਪਹਿਲਾਂ ਇਨ੍ਹਾਂ ਦੀਆਂ ਉੱਚ ਅਵਸਥਾ ਦੀਆਂ ਚੋਟੀ ਦੀਆਂ ਤੁਕਾਂ ਹੁੰਦੀਆਂ। ਇਹ ਸਾਰਾ ਹੀ ਥੰਮ ਰੂਲ ਸਾਰੀ ਗੁਰਬਾਣੀ ਦੇ ਸ਼ਬਦਾਂ ਚ ਚੱਲੇਗਾ। ਸੋ ਪਹਿਲੀਆਂ ਉੱਚ ਚੋਟੀਆਂ ਅਸੀਂ ਪਿਛਲੀ ਸ਼ਬਦ ਚੌਂਕੀ ਚ ਡਿਸਕਸ ਕਰ ਆਏ ਹਾਂ ਵੀ ਉਹ ਜੋ ਨਾਮ ਕੀ ਹੈ ਉਹ ਸੂਖਮ ਮੂਰਤ ਹੈ। ਹਿੰਦੂਆਂ ਦੀ ਮੂਰਤ ਹੁੰਦੀ ਸੀ ਮੰਦਰਾਂ ਚ, ਗੁਰੂ ਨਾਨਕ ਨਾਲ ਸੂਖਸ਼ਮ ਚੂਟਾਂ ਕੀਤੀਆਂ ਸਾਰੀ ਬਾਣੀ ਦੇ ਵਿਚ ਵੀ ਤੁਹਾਡੀ ਤੇ ਮਿੱਟੀ ਦੀ ਮੂਰਤ ਹੈ, ਮੇਰੀ ਸੂਖਮ ਮੂਰਤ ਹੈ ਨਾਮ ਦੀ। ਨਾਮ ਤੇ ਤੁਹਾਡੀ ਤੇ ਮਾਇਆ ਦੇ ਵਿਚ ਮੂਰਤ ਹੈ ਸਾਰੀ ਮੇਰੀ, ਉਹ ਨਾਮ ਜਿਹੜਾ ਹੈ ਉਹ ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ। ਉਨ੍ਹਾਂ ਨੇ ਪੁੱਛਿਆ ਜੀ ਤੇਰੀ ਜਿਹੜਾ ਨਾਮ ਹੈ ਉਹਦੀ ਕਾਇਆ ਵੀ ਕੋਈ ਹੈ? ਤੇ ਗੁਰੂ ਨਾਨਕ ਨੇ ਕਿਹਾ ਵੀ ਹਾਂ ਉਹਦੀ ਕਾਇਆ ਹੈ, ਪਰ ਉਹਦੀ ਕਾਇਆ ਆਕਾਰ ਹੈ। ਆਕਾਰ ਮੈਨੇ ਪ੍ਰਕਾਸ਼, ਉਹਦੀ ਕਾਇਆ ਨਹੀਂ, ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ। ਇਸੇ ਕਰਕੇ ਮਹੱਲਾ ਚੌਥਾ ਸੋਦਰ ਚ ਕਹਿੰਦਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼। ਤੋ ਨਾਮ ਹੈ ਕੀ ਚੀਜ਼ ਹੈ? ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ, ਉਹਦੀ ਕਾਇਆ ਹੀ ਪ੍ਰਕਾਸ਼ ਹੈ। ਇਸ ਕਰਕੇ ਮਹਾਰਾਜ ਨਾ ਆਸਾ ਦੀ ਵਾਰ ਦੇ ਵਿਚ ਸਲੋਕ ਚ ਆਪਣੀ ਡੈਫੀਨੇਸ਼ਨ ਦੇ ਗਏ ਨੇ ਵੀ ਨਾਮ ਮੇਰੇ ਵਾਲਾ ਜਿਹੜਾ ਨਾਮ ਆ ਉਹ ਕੀ ਹੈ? ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਤੋ ਜਿਸ ਵੇਲੇ ਗੁਰੂ ਦੀ ਸੇਵਾ, ਨਾਮ ਜਪਣਾ ਹੀ ਉਹਦੀ ਸੇਵਾ ਹੈ, ਸੇਵਾ ਕਰਕੇ ਉਹਦੇ ਨਾਲ ਨਾਮ ਦੇ ਨਾਲ ਜਵਾਲ ਲੱਗਦਾ ਹੈ। ਤੇ ਇਹ ਪਹਿਲੀ ਤੁਕ ਕਹਿੰਦੀ ਹੈ ਕਿ ਇਹ ਬਹੁਤ ਉੱਚ ਚੋਟੀ ਦੀ ਅਵਸਥਾ ਹੈ ਕਿ ਮੈਂ ਗੁਰ ਸੇਵਾ ਕਰਕੇ ਉਸ ਨਾਮ ਦੇ ਨਾਲ ਜਾਣ ਲੱਗਾ।
ਗੁਰ ਸੇਵਾ
ਲੱਤਾਂ ਉੱਤੋਂ ਦੀ ਕਰ ਲਓ, ਭਾਵੇਂ ਕੋਈ ਸੇਵਾ ਕਰ ਲਓ, ਪੰਜ ਦੀ ਜਗ੍ਹਾ 500 ਕਤਾਰ ਪਾ ਲਓ, ਜੋ ਮਰਜ਼ੀ ਸਿੱਖੀ ਚ ਭੇਖ ਕਰ ਲਓ, ਜੋ ਮਰਜ਼ੀ ਸਿੱਖੀ ਚ ਗੁਰਦੁਆਰਿਆਂ ਤੇ ਜਾ ਕੇ ਛਿੱਤਰ ਝਾੜਦੇ ਫਿਰੋ, ਲੰਗਰਾਂ ਦੀ ਸੇਵਾ ਕਰਦੇ ਫਿਰੋ, ਜਿਨ ਚਿਕਰ ਨਾਮ ਨਹੀਂ ਜਪੇਗਾ ਉਹ ਸਾਰੀ ਸੇਵਾ ਹਉਮੈ ਚ ਚੇਂਜ ਹੋ ਜਾਏਗੀ, ਮੈਲ ਲੱਗੇਗੀ। ਲੇਕਿਨ ਜੇ ਨਾਮ ਜਪੋਗੇ ਤਾਂ ਨਾਮ ਨਾਲ ਜਾ ਕੇ ਲੱਗੋਗੇ। ਅਗਲੀ ਤੁਕ ਇਸ ਘੜੀ ਹੈ ਸੱਚੀ ਟਕਸਾਲ ਕੀ ਹੈ? ਜਪ ਬਾਣੀ ਜਿਹਦਾ ਹੈਡਿੰਗ ਹੀ ਜਪ ਹੈ, ਉਹਦੇ ਚ ਜੁਗਤੀ ਦੱਸਦੇ ਮਹਾਰਾਜ ਵੀ ਆਹ ਜਿਹੜਾ ਤੇਰਾ ਸਰੀਰ ਹੈ ਨਾ, ਇਹਦੇ ਅੰਦਰ ਐ ਹਵਾ ਭਰ ਜਿੱਦਾਂ ਕਲਈ ਕਰਨ ਵਾਲੇ ਭਾਂਡਾ, ਕਲਈ ਕਰਨ ਵਾਲਾ ਜਿਹੜਾ ਹੁੰਦਾ ਉਹਦੇ ਹੱਥ ਦੇ ਇੱਕ ਥੱਲਾਂ ਹੁੰਦੀਆਂ, ਉਹਦੇ ਵਿੱਚ ਹਵਾ ਭਰ ਕੇ ਤੇ ਉਹ ਕੋਲੇ ਮੰਗਾਉਂਦਾ। ਉਹਦਾ ਮਿਸਾਲ ਲੈ ਕੇ ਮਹਾਰਾਜ ਨੇ ਜਪ ਦਾ ਨਿਚੋੜ ਕੱਢ ਦਿੱਤਾ ਵੀ ਮੇਰਾ ਗੁਰਸਿੱਖ ਇੱਕ ਆਖ ਆਖ ਹੈ, ਸ਼ਬਦ ਭਾਖ ਹੈ, ਅਰਧ ਉਰਦ ਦਿਨ ਰਾਤ। ਇਸ ਸਰੀਰ ਦੀ ਖੱਡ ਦੇ ਵਿਚ ਇਨਹੇਲ ਤੇ ਐਕਸਹੇਲ ਕਰਕੇ ਗੁਰਮੰਤਰ ਦੇ ਦੋ ਹਿੱਸੇ ਕਰਕੇ ਅੰਦਰ ਬਾਹਰ ਅਰਧਾ ਉਰਦੀ ਅਭਿਆਸ ਉਸ ਤਰ੍ਹਾਂ ਕਰਦਾ ਰਹੇ ਜਿੱਦਾਂ ਕਲਈ ਕਰਨ ਵਾਲਾ ਆਦਮੀ ਕੋਲਿਆਂ ਨੂੰ ਮੰਗਾਉਂਦਾ, ਦੋ ਲੱਕੜਾਂ ਦੇ ਵਿਚ ਹਵਾ ਭਰ ਕੇ ਖੱਡ ਚ ਹਵਾ ਭਰ ਜਾਂਦੀ, ਫਿਰ ਗਾਂ ਨੂੰ ਧੱਕਦਾ, ਫਿਰ ਉਹਦੇ ਖੋਲਦਾ ਮੂੰਹ ਹਵਾ ਅੰਦਰ ਆ ਜਾਂਦੀ, ਫਿਰ ਉਹਨੂੰ ਗਾਂ ਨੂੰ ਧੱਕਦਾ। ਏਦਾਂ ਅਰਧਾ ਉਰਦੀ ਅਭਿਆਸ ਨਾਲ ਮਹਾਰਾਜ ਨੇ ਕਿਹਾ ਵੀ ਭਾਉ ਖੱਲਾਂ ਜੱਤ ਪਹਾਰਾ ਸੈਂਸਿਸ ਤੇ ਕੰਟਰੋਲ ਰੱਖੇ, ਜੱਤ ਪਹਾਰਾ ਧੀਰਜ ਰੱਖੇ, ਕਾਹਲਾ ਨਾ ਪਵੇ, ਜੱਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਆਪਣੀ ਮਤ ਜਿੱਦਾਂ ਥੌੜੇ ਦੇ ਥੱਲੇ ਐਰਨ ਹੁੰਦੀ ਪਈ ਆਪਣੀ ਮਤ ਸਦਾ ਹੀ ਗੁਰੂ ਦੀ ਮਤ ਦੇ ਥੱਲੇ ਰੱਖੇ ਤੇ ਵੇਦ ਹਥਿਆਰ ਜਿਹੜਾ ਸਾਰੀ ਗੁਰਬਾਣੀ ਦਾ ਗਿਆਨ ਹੈ ਉਹ ਹਥੌੜਾ ਬਣਾਏ ਹੁਣ ਜੇ ਗਿਆਨ ਹੀ ਸਾਰੀ ਉਮਰ ਇਕੱਠੀ ਕਰਦੇ ਰਹੇ ਤੇ ਥੌੜਾ ਵਾਹਿਆ ਨਾ ਸਭ ਤੇ ਟਕਸਾਲ ਕੀਤੀ ਨਾ ਸੋ ਬਾਣੀ ਸਾਰੀ ਉਮਰ ਵਿਚਾਰਨ ਨਾਲ ਵੀ ਤੁਹਾਡਾ ਕੱਖ ਨਹੀਂ ਬਣਨਾ ਜਿਨ ਚਿਕਰ ਤੁਸੀਂ ਸ਼ਬਦ ਦੀ ਕਢਾਈ ਨਹੀਂ ਕਰਦੇ ਘੜਦੇ ਨਹੀਂ ਹੈ ਇਸ ਕਰਕੇ ਜਤ ਪਹਾਰਾ ਧੀਰਜ ਸੁਨਿਆਰ ਸੁਨਿਆਰਾ ਤੂੰ ਧੀਰਜ ਦਾ ਬਣੇ ਜਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ ਹਥਿਆਰ ਕਹਿੰਦੇ ਥੌੜਾ ਜਿਹਦੇ ਨਾਲ ਗਹਿਣਾ ਘੜਨਾ ਹੈ ਉਹ ਤੂੰ ਆਪਣਾ ਗਿਆਨ ਨਾਲ ਕਰੀ ਗਿਆਨ ਬਾਣੀ ਦਾ ਇਕੱਠਾ ਕਰੀ ਜਿੱਦਾਂ ਗੁਰਮਤ ਕਹਿੰਦੀ ਹੈ ਉੱਦਾਂ ਭਜਨ ਕਰੀ ਜਿੱਦਾਂ ਕਿਸੇ ਬੰਦੇ ਨਾਲ ਭਜਨ ਕੀਤਾ ਜਾਂ ਕਿਸੇ ਸਾਧ ਨਾਲ ਸੰਤ ਨਾਲ ਉਹ ਆਦਮ ਪ੍ਰਸਤੀ ਨਾ ਕਰੀ ਜੋ ਸ਼ਬਦ ਕਹਿੰਦੇ ਹੈ ਗੁਰਮਤ ਹੈ ਉਹ ਸਾਰੀ ਸ਼ਬਦ ਉਹ ਮਤ ਗੁਰਮਤ ਹਰ ਪ੍ਰਭ ਭਜਿਆ ਆਦ ਜੁਗਾਦ ਬੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਜਿੱਦਾਂ ਸ਼ਬਦ ਕਹਿੰਦੇ ਹੈ ਉੱਦਾਂ ਭਜਨ ਕਰਨਾ ਹੈ ਇਹ ਹੈ ਵੇਦ ਹਥਿਆਰ ਫਿਰ ਜਿਹੜਾ ਭਾਉ ਆਪਣੇ ਆਪ ਨੂੰ ਤੂੰ ਭਾਉ ਚੜਾਉਣੇ ਹੈ ਉਹ ਇੰਨਾ ਮਗਨ ਹੋ ਜਾ ਮਗਨ ਪਿਆ ਉਹਾਂ ਸੰਗਮਾਤੇ ਸ਼ਬਦ ਦੇ ਅਭਿਆਸ ਇੰਨਾ ਮਗਨ ਹੋ ਜਾ ਤੇ ਜਿਹੜਾ ਅੜਦਾ ਉੜਦੀ ਅਭਿਆਸ ਹੈ ਉਹ ਤੂੰ ਆਪਣਾ ਸਰੀਰ ਨੂੰ ਖੱਲਾ ਬਣਾ ਪਾਉ ਖੱਲਾ ਫੇਰ ਅਗਨ ਤਪ ਤਾਉ ਹਾਰਡ ਲੇਵਰ ਇਤੇ ਕਰ ਫੇਰ ਘੜੀਐ ਸ਼ਬਦ ਸੱਚੀ ਟਕਸਾਲ ਭਾਂਡਾ ਭਾਉ ਅੰਮ੍ਰਿਤ ਤੇ ਪਤਾਲ ਤੇ ਘੜੀਐ ਸ਼ਬਦ ਸੱਚੀ ਟਕਸਾਲ ਸਾਰੀ ਜਪ ਬਾਣੀ ਚ ਸ਼ਬਦ ਇਕ ਵਾਰੀ ਆਇਆ ਹੈ ਅਖੀਰ ਤੇ ਆਣ ਕੇ ਇਹ ਉਹ ਸ਼ਬਦ ਹੈ ਜਪਣ ਵਾਲਾ ਚੋਖਰਾ ਸਾਡਾ ਗੁਰਮੰਤਰ ਤੇ ਉਹਦੀ ਏਦਾਂ ਘਾੜਨਾ ਕਰ ਇਹਨੂੰ ਕਹਿੰਦੇ ਆ ਵੀ ਗੁਰਮੁਖ ਸੇਵਾ ਛੱਡ ਕੇ ਅਸੀਂ ਆਪਣੀਆਂ ਦਮਦਮੀ ਟਕਸਾਲ ਬਣਾ ਲਈ ਭੁਪਿੰਦਰ ਵਾਲਿਆਂ ਨਾ ਕੁਛ ਸਾਰਿਆਂ ਨਾ ਉਹ ਬਾਣੀ ਨੂੰ ਛੱਡ ਕੇ ਉਹ ਸੱਚੀ ਟਕਸਾਲ ਜਿਹੜਾ ਨਾਮ ਜਪਣ ਵਾਲਾ ਕੰਮ ਸੀ ਉਹਨਾਂ ਆਪਣੀ ਟਕਸਾਲ ਦਾ ਨਾਮ ਦਮਦਮੀ ਟਕਸਾਲ ਰੱਖਤਾ ਹਰ ਕੀ ਬੰਦਾ ਪ੍ਰਸਤੀ ਉਹ ਪੰਜਾਬ ਚ ਪਤਾ ਨੀ ਕੀ ਮਾਰ ਵਾਗੀ ਹੈ ਥਾਂ ਥਾਂ ਬਾਕੀ ਤੇ ਉਹ ਕਹਿੰਦੇ ਨਾ ਵੀ ਸਬਜ਼ੀਆਂ ਜਾਂ ਕੋਈ ਪੌਦੇ ਜਾਂ ਫਲ ਉੱਗਦੇ ਆ ਉੱਥੇ ਗੁਰੂ ਉੱਗਦੇ ਆ ਉੱਥੇ ਸਾਰੇ ਜਿਹੜਾ ਕੋ ਉੱਠਦਾ ਗੁਰੂ ਬਣ ਕੇ ਬੈਠ ਜਾਂਦਾ ਸਾਰੀ ਸਿੱਖੀ ਨੂੰ ਆਪਣੇ ਮਗਰ ਲਾ ਲੈਂਦਾ ਭਾਈ ਉਹ ਬਾਣੀ ਨਾ ਬਾਣੀ ਮਗਰ ਕੌਣ ਲੱਗੂਗਾ ਸਾਰੇ ਸਾਰੇ ਆਪਣੇ ਆਪਣੇ ਡੇਰਿਆਂ ਦੇ ਸਿੱਖ ਹੈ ਸ਼ਬਦ ਦਾ ਸਿੱਖ ਕੌਣ ਹੈ ਜਦਕਿ ਮਹਾਰਾਜ ਕਹਿੰਦੇ ਸਿੱਖੋ ਸ਼ਬਦ ਪਿਆਰਿਓ ਉਹ ਭਾਈ ਗੁਰੂ ਨਾਨਕ ਦੀ ਬਾਣੀ ਨਾ ਸਾਰਿਆਂ ਨੂੰ ਜੋੜੋ ਬਾਣੀ ਕਹਿੰਦੀ ਵੀ ਜਿਹੜੇ ਦਮਦਮੀ ਟਕਸਾਲ ਨਹੀਂ ਟਕਸਾਲ ਅਸਲ ਇਹੋ ਹੈ ਤੇ ਤਕਾੜੀ ਆਪਣੇ ਗੁਰਸਿੱਖ ਪੁੱਤਾਂ ਨੂੰ ਸਾਫ਼ ਹੀ ਦੱਸ ਦਿੱਤਾ ਸਲੋਕ ਵੀ ਸ਼ਬਦ ਦਾ ਅਭਿਆਸ ਜੁਗਤੀ ਮੈਂ ਤੈਨੂੰ ਦੱਸਦਾ ਏਦਾਂ ਕਰ ਰਿਹਾ ਇੱਕ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ ਇਹ ਕੰਮ ਔਖਾ ਬੜਾ ਆਖਣ ਔਖਾ ਪਰ ਸੁਣਨਾ ਔਖਾ ਇਹਨੂੰ ਸੁਣਨਾ ਹੋਰ ਵੀ ਔਖਾ ਕਿਉਂਕਿ ਸ਼ਬਦ ਸੁਰਤ ਦੀ ਖੇਲ ਹੈ ਜੇ ਸੁਣਦਾ ਨੀ ਜਿਹੜਾ ਜਪ ਕਰ ਰਿਹਾ ਤੇਰਾ ਮਨ ਕਿਤੇ ਗਿਆ ਇਸ ਕਰਕੇ ਮਨ ਨੂੰ ਅੰਦਰ ਰੱਖਣ ਦਾ ਤਰੀਕਾ ਇਹੋ ਜੋ ਸ਼ਬਦ ਜਪਦਾ ਉਹਨੂੰ ਕੰਨਾਂ ਨਾ ਸੁਣ ਤੇ ਇਹ ਅਭਿਆਸ ਦਿਨ ਰਾਤ ਕਰੀ ਚੱਲ ਔਰ ਕਿਸੇ ਖਾਸ ਜਥੇ ਦੀ ਠੇਕੇਦਾਰੀ ਨਹੀਂ ਹੈ ਇਸ ਚੀਜ਼ ਤੇ ਗੁਰੂ ਨਾਨਕ ਨੇ ਆਪਣੇ ਗੁਰਸਿੱਖ ਪੁੱਤਾਂ ਨੂੰ ਸਾਹਮਣੇ ਰੱਖ ਦਿੱਤਾ ਔਲੇ ਵਾਂਗੂ ਤਲੀ ਤੇ ਕੱਢ ਕੇ ਬਾਣੀ ਦੇ ਸ਼ਬਦਾਂ ਚ ਭਾਈ ਮੇਰੇ ਜਿਹੜੇ ਗੁਰਸਿੱਖ ਪੁੱਤ ਹੋਣਗੇ ਉਹ ਇਸ ਤਰ੍ਹਾਂ ਨਾਮ ਜਪਣਗੇ ਬਾਕੀ ਜਿਹੜਾ ਇਹਨੂੰ ਕਹਿੰਦੇ ਜੀ ਇਹ ਤੇ ਸਿਰਫ ਸਾਡਾ ਹੀ ਟ੍ਰੇਡ ਮਾਰਕ ਹੈ ਤੇ ਦੁਨੀਆਂ ਨੂੰ ਖਿੱਚੀ ਆਉਂਦੇ ਜੀ ਇਹ ਤੇ ਸਾਡੇ ਕੋਲੋਂ ਤੁਸੀਂ ਲਓ ਤਾਂ ਮਿਲਣਾ, ਅਸੀਂ ਸਿੱਧੇ ਗੁਰੂ ਨਾਨਕ ਕੋਲੋਂ ਮੰਗਾਂਗੇ। ਅਸੀਂ ਕਿਸੇ ਦੇ ਘਰ ਦੇ ਕਿਸੇ ਦੇ ਮੰਗਤੇ ਆਂਗੇ, ਕਿਉਂ ਮੰਗਤਾ ਪੈਣਾ? ਅਸੀਂ ਬਾਣੀ ਦੀ ਖੋਜ ਕਰਾਂਗੇ, ਖੋਜੀ ਉਪਜੇ। ਇਸ ਕਰਕੇ ਸੇਵਕ ਸਿੱਖ ਸੋ ਖੋਜ ਲਏ, ਗੁਰੂ ਨਾਨਕ ਰਾਸਤਾ ਦੇਗਾ। ਉਹਨੇ ਸਾਫ ਹੀ ਲਿਖ ਦਿੱਤਾ ਆਖ ਲੈਣੇ ਨੂੰ ਗੁਰੂ ਅੰਗਦ ਨੂੰ ਉਹ ਦੇਖਿਆ ਆਖ ਦਿੱਤਾ ਸੀ ਕਿ ਇਹਨੂੰ ਆਖੀ ਜਾਈ ਤੂੰ ਲੈਣਿਆ ਇਹ ਭੁੱਲੀ ਨਾ ਸੱਚ ਜੇ ਗੁਰੇ ਫਰਮਾਇਆ ਕਿਉਂ ਇਦੋਂ ਬੋਲੋ ਹਟੀਏ ਕਰੇ ਜੇ ਗੁਰ ਫਰਮਾਇਆ ਸਿਰ ਜੋਗ ਅਲੂਣੀ ਚੱਟੀਏ ਲੈਣਾ ਨਹੀਂ ਸੀ ਹਟਦਾ ਬੋਲੀ ਜਾਂਦਾ ਸੀ ਜੋ ਬਾਬਾ ਕਹਿੰਦਾ ਸੀ ਉਹ ਕਹਿੰਦਾ ਸੀ ਮੈਂ ਤੈਨੂੰ ਇਹੋ ਹੀ ਆਖਦਾ ਵੀ ਤੂੰ ਇਹਨੂੰ ਆਖੀ ਚੱਲੀ ਮੈਂ ਇਹੋ ਚੀਜ਼ ਤੈਨੂੰ ਬੁਝਾਉਣਾ ਆਪ ਉਹਨਾਂ ਨਾਲ ਬੁਲਵਾਇਆ ਤੇ ਕਿਹਾ ਬੋਲੋ ਅਸਲ ਜੋ ਕੰਮ ਕਰਨ ਵਾਲਾ ਇਹੋ ਹੈ ਜਿਹੜਾ ਇਹਦੇ ਵਿੱਚ ਗੁਰਮੰਤਰ ਗੁਪਤ ਰੱਖਿਆ ਹੈ ਜੋ ਸਾਰੀ ਬਾਣੀ ਚ ਸ਼ਬਦ ਗੁਪਤ ਹੈ ਚੁਵੱਖਰਾ ਇਸੇ ਤਰ੍ਹਾਂ ਫਤਿਹ ਚ ਵਿਚ ਦਸਮ ਪਾਤਸ਼ਾਹ ਨਾਲ ਔਰ ਪੰਜਾਂ ਪਿਆਰਿਆਂ ਨਾਲ ਇਹ ਸ਼ਬਦ ਗੁਪਤ ਰੱਖ ਦਿੱਤਾ ਫਤਿਹ ਵਿਚ ਤੇ ਇਹੋ ਹੀ ਦੇਖਿਆ ਹੈ ਸ਼ਬਦ ਹੈ ਜੋ ਰੱਬ ਹੈ ਤੂੰ ਉਹਦੇ ਵਿਚ ਹੀ ਸਮਾ ਜਾਏਗਾ ਜੇ ਸਿਫਤ ਕਰੇਗਾ। ਦੋ ਲਫ਼ਜ਼ ਨੇ, ਇੱਕ ਸਲਾਹ ਹੈ ਇੱਕ ਸਿਫਤ ਹੈ। ਸਲਾਹ ਜਿੱਥੇ ਵੀ ਬਾਣੀ ਚ ਆਏਗਾ ਉਹ ਹੈ ਬਾਣੀ ਪੜ੍ਹਨੀ ਜਾਂ ਉਹਦਾ ਬ੍ਰਹਮ ਗਿਆਨ ਦੇਖਣਾ ਵਾਚਣਾ ਸਾਰਾ ਕੁਛ ਉਹ ਸਲਾਹ ਹੈ। ਜਿੱਥੇ ਸਿਫਤ ਦਾ ਨਾਂ ਹੈ ਇਹ ਗੁਰੂ ਬਾਬੇ ਦਾ ਆਪਣਾ ਟਿਪੀਕਲ ਆਪਣਾ ਲਫ਼ਜ਼ ਹੈ। ਇਹ ਸਿਰਫ ਕੇਵਲ ਨਾਮ ਜਪੋ ਦੇ ਪ੍ਰਾਣੀ, ਇਹ ਕੇਵਲ ਨਾਮ ਜਪ ਆਜ ਤੇ ਆਏਗਾ। ਜਿੱਥੇ ਵੀ ਸਿਫਤ ਆ ਜਾਏਗਾ ਉਥੇ ਨਰੋਲ ਨਾਮ ਜਪਣਾ ਹੈ। ਇਸੇ ਕਰਕੇ ਕਿਹਾ ਸਿਫਤੀ ਬਾਣੀ ਪੜ੍ਹਨਾ ਸੱਚ ਨਹੀਂ ਸਮਾਏਗਾ ਹੋਰ ਕੋਈ ਵੀ, ਪਰ ਜੇ ਕੇਵਲ ਨਾਮ ਜਪੇਗਾ ਤਾਂ ਉਹਦੇ ਚ ਸਮਾਏਗਾ ਸਿਫਤੀ। ਸਾਲ ਹੋ ਗਏ ਨੇ ਗੁਰੂ ਬਾਬੇ ਨੂੰ ਜਦੋਂ ਉਹ ਇਸ ਦੁਨੀਆਂ ਤੇ ਆਏ ਅੱਜ 526ਵਾਂ ਸਾਲ ਹੈ ਇੰਨੇ ਤੋਂ ਬਾਅਦ ਮਹੱਲਾ ਪਹਿਲਾ ਚਲਾ ਗਿਆ ਦੂਜਾ ਚਲਾ ਗਿਆ ਤੀਜਾ ਚਲਾ ਗਿਆ ਚੌਥਾ ਚਲਾ ਗਿਆ ਮਹੱਲਾ ਪੰਜਵਾਂ ਇੰਨੇ ਸਾਲਾਂ ਬਾਅਦ ਉਸੇ ਸਾਧੂ ਦੇ ਨਾਨਕ ਜੀਵ ਦੇ ਪੁਰਖ ਦੀ ਓਟ ਲੈ ਰਿਹਾ ਹੈ
ਸਾਧੂ ਕੀ ਮਨ ਓਟ
ਸਾਧੂ ਦੀ ਓਟ ਗੁਰੂ ਅੰਗਦ ਨੇ ਲਈ ਤੇ ਅਖੀਰ ਤੇ ਉਹਨੂੰ ਟੈਸਟ ਕਰਨ ਲੱਗੇ ਤੇ ਕੌਲਾ ਸੁੱਟ ਦਿੱਤਾ ਗੰਦੇ ਪਾਣੀ ਚ ਬਾਬੇ ਨਾ ਲਾਗੇ ਦੋਨੋ ਪੁੱਤਰ ਖੜੇ ਸੀ ਉਹਨਾਂ ਨੂੰ ਕਿਹਾ ਸ੍ਰੀ ਚੰਦ ਕੌਲਾ ਮੇਰਾ ਕੱਢ ਦੇ ਉਹ ਕਹਿੰਦੇ ਬਾਪੂ ਸਾਡੇ ਕੱਪੜੇ ਮੈਰੇ ਹੋ ਜਾਣੇ ਆ ਚਲੇ ਗੰਦੇ ਚ ਕੌਲਾ ਤੂੰ ਸੁੱਟ ਦਿੱਤਾ ਅਸੀਂ ਨੀ ਕੱਢ ਸਕਦੇ ਸਾਡੇ ਕੱਪੜੇ ਮੈਰੇ ਹੋ ਜਾਣੇ ਫਿਰ ਦੂਜੇ ਪੁੱਤ ਨੂੰ ਕਿਹਾ ਉਹ ਸਿੱਧਾ ਹੀ ਕਹਿੰਦਾ ਪਹਿਲਾਂ ਸੁੱਟਿਆ ਹੀ ਕਿਉਂ ਸੀ ਤੂੰ ਅੱਛਾ ਉਥੋਂ ਬਾਅਦ ਲਹਿਣੇ ਵੱਲ ਮਾੜਾ ਜਿਹਾ ਦੇਖਿਆ ਉਹਨੇ ਛੱਠ ਚੁੱਭੀ ਮਾਰੀ ਜਾ ਕੇ ਕੌਲਾ ਕੱਢ ਲਿਆ ਤੇ ਇਹ ਟੈਸਟ ਲੈਂਦੇ ਹੁੰਦੇ ਸੀ ਬਾਬਾ ਨਾਨਕ ਤੇ ਲਹਿਣਾ ਫਿਰ ਪਾਸ ਹੋ ਗਿਆ ਜਿੱਦਾਂ ਉਹਨਾਂ ਨੂੰ ਇਹਨਾਂ ਟੈਸਟਾਂ ਲਈ ਟ੍ਰੇਨਡ ਕਰ ਰਿਹਾ ਸੀ ਡਾਈਵਿੰਗ ਸਿਖਾ ਰਿਹਾ ਸੀ ਤੇ ਬਾਬੇ ਨਾਨਕ ਨਾ ਕੋਈ ਦੇਖਿਆ ਜਾਂ ਭਜਨ ਬੰਦਗੀ ਨਹੀਂ ਸੀ ਗੁਰੂ ਅੰਗਦ ਨੂੰ ਦਿੱਤੀ ਉਹਨੇ ਛਾਲਾਂ ਮਾਰਨੀਆਂ ਏਦਾਂ ਟੋਭਿਆਂ ਚੋਂ ਕੱਢਣਾ ਸਾਰਾ ਕੁਛ ਇਹਨਾਂ ਲੋਕਾਂ ਨਾਲ ਕਹਾਣੀਆਂ ਬਣਾਉਣਾ ਐਸਾ ਮੂੰਹ ਮੱਥਾ ਦੋਨਾਂ ਦਾ ਹੀ ਵਿਗਾੜ ਦਿੱਤਾ ਸਾਨੂੰ ਸਮਝ ਨਹੀਂ ਆਉਂਦੀ ਵੀ ਬਾਬੇ ਨਾਨਕ ਤੇ ਕੋਲ ਜਿਹੜਾ ਲਹਿਣਾ ਰਹਿੰਦਾ ਸੀ ਉਹ ਕਰਦਾ ਕੀ ਹੁੰਦਾ ਸੀ ਭਜਨ ਬੰਦਗੀ ਬਾਣੀ ਜਦੋਂ ਪੜੀ ਆ ਫੇਰ ਪਤਾ ਲੱਗਾ ਉਹ ਇਹ ਕੌਲੇ ਕੂਲੇ ਇਹਨਾਂ ਦੇ ਆਪਣੇ ਕਮਲ ਕੁੱਜਿਆਂ ਦੇ ਬਣਾਏ ਆ ਆਖਿਰ ਬਾਣੀ ਜਦੋਂ ਸ਼ਬਦ ਕਹਿੰਦਾ ਉਹਨਾਂ ਨੂੰ ਦੀਖਿਆ ਦਿੱਤੀ ਸੀ ਤੇ ਸਮਝਾਇਆ ਸੀ ਭਾਈ ਉਕਤ ਸਿਆਣਪ ਨੇ ਕਰਨੀ ਇਹ ਦੀਖਿਆ ਨੂੰ ਤੂੰ ਮਨ ਚ ਵਸਾਉਣ ਦੀ ਕਰ ਤੇ ਰਾਤ ਦਿਨ ਇਹਦਾ ਜਾਪ ਕਰ ਤੇ ਇਹ ਹੈ
ਨਾਨਕ ਮਸਤਕ ਪਾ
ਬਸਣ ਦਾ।
ਹਾਂ ਆਓ ਸ਼ਬਦ ਲਈਏ ਜਿਹੜਾ ਅਖੀਰਲੀ ਜੋਤ ਜੋ ਨੌਵੀਂ ਪਾਤਸ਼ਾਹੀ ਸੀ ਉਹਨਾਂ ਦਾ ਮਹੱਲਾ ਨੌਵੇਂ ਦੇ ਵਿੱਚ ਆਉਂਦਾ ਅਖੀਰ ਦੇ ਉੱਤੇ ਤੇ ਉਹ ਲਿਖਦੇ ਭਾਈ ਇੱਕ ਗੁਰਮੰਤਰ ਦੇ ਜਾਪ ਨਾ ਤੇਰੇ ਅੰਦਰ ਉਹ ਆ ਸਕਦੀ ਹੈ ਚੀਜ਼ ਮਨ ਚ ਵੱਸ ਸਕਦਾ ਹੈ। ਪਹਿਲਾ ਜੋ ਸਲੋਕ ਦੋ ਲਿਖੇ ਉਹਦੇ ਚ ਨਾਨਕ ਦੀ ਛਾਪ ਆਊਗੀ ਤੇ ਦੁਨੀਆਂ ਤੇ ਅਖੀਰਲਾ ਬ੍ਰਹਮ ਗਿਆਨ ਜੋ ਲੇਟੈਸਟ ਸਾਡੇ ਕੋਲ ਆਇਆ ਉਹ ਤੁਕ ਦੇਖਿਓ ਜਿੱਥੇ ਆਣ ਕੇ ਗੁਰੂ ਗ੍ਰੰਥ ਸਾਹਿਬ ਸਾਰੀ ਬਾਣੀ ਕਲੋਜ਼ ਹੋ ਜਾਂਦੀ ਹੈ। ਉਹ ਇਹੋ ਹੀ ਦੱਸਦੀ ਹੈ ਵੀ ਇਹ ਤੇਰੇ ਅੰਦਰ ਆਜੂਗਾ ਤੇਰਾ ਸਾਰਾ ਸੰਕਟ ਨਿਬੜਤ ਹੋਜੂ ਪਰ ਪਹਿਲਾਂ ਤੈਨੂੰ ਆਹ ਚੀਜ਼ ਕਰਨੀ ਚਾਹੀਦੀ ਹੈ। ਨਾਮ ਇਹ ਨਹੀਂ ਹੈ ਵੀ ਉਹ ਦੁਨੀਆਂ ਚ ਰਹਿਣ ਵਾਲੇ ਬਾਕੀ ਫਨਾ ਫਿਲਾ ਹੈ। ਇਹਦਾ ਮਤਲਬ ਬੜਾ ਭਜਨ ਲੈ ਵੀ ਮੇਰੇ ਅੰਦਰ ਭਜਨ ਕਰਦੇ ਨਾਮ ਰਹਿ ਗਿਆ ਸਾਧੂ ਰਿਹਾ ਗੁਰੂ ਗੋਬਿੰਦ ਰਹਿ ਗਿਆ ਹੋਰ ਕੁਛ ਨਹੀਂ ਰਹਿ ਗਿਆ ਜਦੋਂ ਮੈਂ ਗੁਰਮੰਤਰ ਦਾ ਜਾਪ ਕੀਤਾ ਅੰਦਰ ਸਿਰਫ ਉਹ ਹੀ ਚੀਜ਼ਾਂ ਰਹਿ ਗਈਆਂ ਬਾਕੀ ਦੁਬਦਾ ਸਾਰੀ ਨਿਕਲ ਗਈ। ਨਾਮ ਗੁਰੂ ਤੇਗ ਬਹਾਦਰ ਸਾਹਿਬ ਨਾਲ ਤੇ ਅੰਦਰ ਉਹ ਸ਼ਬਦ ਅਖੁੱਟ ਬਾਬਾ ਨਾਨਕਾ ਆ ਗਿਆ। ਨਾਮ ਬੜੀਆਂ ਉਂਝਣਾਂ ਜੀਆਂ ਜਿੱਥੇ ਕਿਨ ਦਾ ਲਫ਼ਜ਼ ਆਏ ਉੱਥੇ ਜਿਨ ਦਾ ਮਤਲਬ ਸਮਝ ਕੇ ਫੇਰ ਦੇਖਿਓ ਭਾਵ ਅਰਥ ਖੁੱਲਦੇ। ਕਈ ਥਾਂ ਬਾਣੀ ਚ ਜਿੱਥੇ ਕਿਨ ਆ ਉੱਥੇ ਜਿਨ ਕਹੋਗੇ ਤੇ ਐਨ ਭਾਵ ਸਾਰਾ ਖੁੱਲ ਜੂਗਾ। ਇਹ ਮਹਾਰਾਜ ਦੇ ਭੇਦ ਰੱਖੇ ਆ ਬਾਣੀ ਚ ਜ਼ਿਆਦਾ ਤਾਂ ਨਹੀਂ ਦਿੱਤਾ ਗੁਰਬਾਣੀ ਚ ਕਿਉਂਕਿ ਬਾਹਮਣਾ ਦਾ ਲਫ਼ਜ਼ ਸੀ ਗੁਰਮੰਤਰ ਤੇ ਕਾਂਗਰਸ ਦੀ ਟੋਪੀ ਵਾਂਗੂ ਬਦਨਾਮ ਹੋ ਚੁੱਕਾ ਸੀ ਲਫ਼ਜ਼ ਗੁਰਮੰਤਰ। ਬਾਣੀ ਚ ਬਹੁਤ ਘੱਟ ਗੁਰਮੰਤਰ ਲਿਖਿਆ ਬਾਕੀ ਇਹਦੇ ਲਈ ਗੁਰ ਸ਼ਬਦ ਲਿਖਿਆ ਹੈ ਲੇਕਿਨ ਕਿਤੇ ਕਿਤੇ ਗੁਰਮੰਤਰ ਵੀ ਆ ਜਾਂਦਾ। ਇਸ ਕਰਕੇ ਗੁਰਮੰਤਰ ਘੱਟ ਹੈ ਗੁਰ ਸ਼ਬਦ ਲਿਖਾਇਕ ਹੈ ਇਸ ਗੁਰਮੰਤਰ ਦਾ ਲੇਕਿਨ ਕਿਤੇ ਕਿਤੇ ਥਾਂ ਗੁਰਮੰਤਰ ਵੀ ਆ ਜਾਂਦਾ ਹੈ ਸਾਦਾ। ਛਾਪ ਨਹੀਂ ਆਏਗੀ ਉਹਦੇ ਚ ਉਹਨਾਂ ਦਾ ਨਾਂ ਨਹੀਂ ਆਏਗਾ ਪਰ ਉਹ ਵਿੱਚ ਹੀ ਸਮਾ ਗਏ ਰੱਬ ਦੇ ਤੇ ਕੀ ਉਹ ਹੋਇਆ ਰਾਮ ਨਾਮ। ਔਰ ਕਹਿੰਦੇ ਆ ਹਿਰਦੇ ਨੂੰ ਰਾਮ ਨਾਮ ਕਹਿਣ ਦਾ ਮਤਲਬ ਮੈਂ ਫੜ ਲਿਆ ਗਏ ਉਹਦਾ ਮਤਲਬ ਮੈਂ ਫੜ ਲਿਆ ਰਾਮ ਨਾਮ। ਇਹਦੇ ਬਰੋਬਰ ਕੋਈ ਚੀਜ਼ ਨਹੀਂ ਆ। ਤਬਲੇ ਦੀਆਂ ਤਾਲਾਂ ਚ ਇੱਕ ਸਮ ਹੁੰਦਾ ਜਿੱਥੇ ਆਣ ਕੇ ਸਮ ਵਰਦਾ ਹੈ ਉਹ ਬੜੀ ਐਸੀ ਜਿੱਦਾਂ ਗੁੱਲੀ ਡੰਡਾ ਖੇਲਣ ਲੱਗੇ, ਗੁੱਲੀ ਦੇ ਜੇ ਵਿੱਚ ਗੱਭੇ ਕਰਕੇ ਡੰਡਾ ਵੱਜੇ, ਉਹ ਏਡੀ ਦੂਰ ਜਾਂਦਾ ਜਿਹਦਾ ਕੋਈ ਹਿਸਾਬ ਨਹੀਂ। ਉਹਨੂੰ ਸੰਮ ਕਹਿੰਦੇ ਆ, ਸੰਮ ਇੱਕ ਐਸਾ ਬੈਲੈਂਸਡ ਪੁਆਇੰਟ ਹੈ। ਤੂੰ ਮਹਾਰਾਜ ਕਹਿੰਦਾ ਉਹ ਇਹਦੇ ਬਰੋਬਰ ਦਾ ਕੋਈ ਦੁਨੀਆਂ ਚ ਹੋਰ ਚੀਜ਼ ਨਹੀਂ। ਜਪਣਾ ਨਹੀਂ ਆਏਗਾ, ਧਿਆਉਣਾ ਨਹੀਂ ਆਏਗਾ, ਸਿਮਰਨ ਆਏਗਾ। ਕਿਉਂਕਿ ਜਦੋਂ ਹਿਰਦੇ ਚ ਚਲਾ ਗਿਆ, ਉਹ ਸਿਮਰਨ ਦੀ ਅਵਸਥਾ ਪਹਿਲਾਂ ਜਪਣ ਦੀ ਹੈ, ਫਿਰ ਧਿਆਉਣ ਦੀ ਹੈ। ਜਦੋਂ ਮਨ ਚਿੱਤ ਇਕੱਲਾ ਹੋ ਜਾਏ, ਫਿਰ ਹਿਰਦੇ ਚ ਚਲੀ ਜਾਏ, ਉਹ ਸਿਮਰਨ ਹੈ। ਜਦੋਂ ਇਧਰੋਂ ਵੀ ਤਾਂ ਚਲੇ ਜਾਏ, ਉਹ ਸਮਾਜਣ ਦੀ ਅਵਸਥਾ ਹੈ। ਫਿਰ ਇੱਥੋਂ ਵੀ ਤਾਂ ਚੱਲ ਜਾਏ ਤੇ ਉਹ ਲਿਵ ਦੀ ਅਵਸਥਾ ਹੋ ਜਾਂਦੀ ਹੈ, ਇੱਥੇ ਸਿਮਰਨ ਦੀ ਅਵਸਥਾ ਆ ਗਈ ਹੈ। ਨਾਮ ਰਹਿ ਜਪਣਾ ਹੈ, ਕਿਨ ਜਪਿਆ ਸ਼ਲੋਕ ਅੱਗੇ ਪਿੱਛੇ ਹੈਜ਼ਰਡ ਲਈ ਨਹੀਂ ਲਿਖੇ। ਇਹ ਪੂਰਨ ਬ੍ਰਹਮ ਗਿਆਨ ਆ ਰਿਹਾ, ਪਹਿਲਾਂ ਜਪਣਾ ਆਇਆ, ਫਿਰ ਹਿਰਦੇ ਚ ਚਲੇ ਗਿਆ ਤੇ ਉਹ ਸਿਮਰਨ ਬਣ ਗਿਆ। ਪਹਿਲਾਂ ਆਈ ਲਾਈਨ ਕਿਨ ਜਪਿਆ, ਉਹਦੇ ਹੀ ਹਿਰਦੇ ਚ ਆਏਗਾ ਤੇ ਜਪੇਗਾ ਕੀ? ਜੇ ਸ਼ਬਦ ਹੀ ਨਾ ਗੁਰੂ ਕੋਲੋਂ ਲਿਆ ਹੋਊਗਾ, ਉਹ ਕੀ ਘੁੱਗੂ ਜਪੂਗਾ? ਇਸ ਕਰਕੇ ਨਗੋਰੇ ਕਾ ਹੈ ਨਾਮ ਰਾਜ, ਗੁਰਮੰਤਰ ਲੈਣਾ ਪੈਂਦਾ ਹੈ ਪੰਜਾਂ ਸਿੰਘਾਂ ਕੋਲੋਂ। ਇਸ ਕਰਕੇ ਇਹਦਾ ਤਾਂ ਹੀ ਜਾਪ ਕਰ ਸਕਾਂਗੇ ਜੇ ਅਸੀਂ ਗੁਰੂ ਵਾਲੇ ਹੋ ਜਾਵਾਂਗੇ। ਬੇਉਸਤਾਦਿਆਂ ਨੂੰ ਤਾਂ ਕੋਈ ਲਾਗੇ ਨਹੀਂ ਬਹਿਣ ਦਿੰਦਾ। ਇਸ ਕਰਕੇ ਸਾਰੀ ਗੁਰਬਾਣੀ ਦਾ ਇੱਕ ਤੁਰਾ ਹੈ ਵੀ ਗੁਰੂ ਕੋਲੋਂ ਸ਼ਬਦ ਲੈ ਕੇ ਫਿਰ ਉਹਦਾ ਜਾਪ ਕਰੋ, ਫਿਰ ਕੀ ਹੋਏਗਾ? ਨਾਮ ਰਹਿ ਜਪਣ ਦਾ ਇਹੋ ਹੀ ਬਾਬੇ ਨਾਨਕ ਨੇ ਤੋਰਿਆ ਔਰ ਬਾਣੀ ਚ ਮਹੱਲੇ ਪੰਜਵੇਂ ਨੇ ਲਿਖ ਦਿੱਤਾ। ਹਰ ਮਾਰਗ ਸਾਧੂ ਦੱਸਿਆ, ਹਰ ਮਾਰਗ ਸਾਧੂ ਦੱਸਿਆ, ਦੱਸਿਆ ਮਾਰਗ ਸਾਧੂ ਦੱਸਿਆ, ਮਾਰਗ ਸਾਧੂ ਦੱਸਿਆ, ਧੰਨ ਗੁਰੂ ਨਾਨਕ ਦੇਵ ਸਾਹਿਬ। Yep. ਕਹਿੰਦੀ ਪੱਧਰੇ ਨੂੰ ਰਾਸਤੇ ਨੂੰ ਇਹ ਨਾਨਕ ਪਾਦਰ ਪੱਧਰੋ ਗੁੰਝਲਦਾਰ ਬਣਾਤਾ ਹਰ ਸਿੱਖ ਚ ਵੈਕਿਊਮ ਕ੍ਰੀਏਟ ਹੋ ਰਿਹਾ ਸਾਰੀ ਸਿੱਖੀ ਚ ਵੀ ਅਸੀਂ ਕਰਨਾ ਕੀ ਹੈ ਸਿੱਖੀ ਹੈ ਕੀ ਹੈ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਸਿੱਖੀ ਚ ਕਰਨਾ ਕੀ ਹੈ ਹਾਲਾਂਕਿ ਬਾਣੀ ਸਾਫ ਕਹਿ ਰਹੀ ਹੈ ਇਹਨੇ ਇਸ ਪੁਜਾਰੀ ਟੋਲੇ ਨਾਲ ਐਸਾ ਇਸ ਚੀਜ਼ ਨੂੰ ਦੱਬਿਆ ਇਹੋ ਜਿਹੀਆਂ ਤੁਕਾਂ ਦੁਨੀਆ ਭੁੱਲਦੀ ਜਾ ਰਹੀ ਹੈ ਕਿ ਉਹ ਮਹਾਰਾਜ ਨੇ ਤੇ ਬੜਾ ਪੱਧਰ ਹੈ ਜਿਹਾ ਰਾਸਤਾ ਤੋਰਿਆ ਸੀ
ਨਾਨਕ ਪਾਦਰ ਪੱਧਰੋ
ਨਾਨਕ ਆਪ ਰੱਬ ਨਹੀਂ ਸੀ ਉਹਦੇ ਵਿੱਚ ਵਿਚੋਲਾ ਸੀ ਅਸੀਂ ਉਹ ਇੱਥੇ ਹਿੰਦੁਸਤਾਨ ਚ ਜਿਹੜਾ ਉੱਠਦਾ ਉਹ ਭਗਵਾਨ ਬਣ ਜਾਂਦਾ ਸਾਰੇ ਭਗਵਾਨ ਹੀ ਪੈਦਾ ਹੁੰਦੇ ਆ ਕੋਈ ਬੰਦਾ ਤੇ ਪੈਦਾ ਹੀ ਨਹੀਂ ਹੁੰਦਾ ਰਜਨੀਸ਼ ਭਗਵਾਨ ਹੋਰ ਸਾਰੇ ਜਿੰਨੇ ਸਾਰੇ ਸਾਡੇ ਵੀ ਸੰਤਾਂ ਸਾਧਾਂ ਸਾਡਾ ਵੀ ਉਹ ਸਾਰਿਆਂ ਨੂੰ ਗੁਰੂਆਂ ਨੂੰ ਰੱਬ ਹੀ ਬਣਾ ਦਿੱਤਾ ਉਹ ਭਾਈ ਉਹ ਚੰਗੇ ਪੱਲੇ ਸਾਡੇ ਵਾਂਗੂ ਪੈਦਾ ਹੋਏ ਸੀ ਮਿਹਨਤਾਂ ਕਰਕੇ ਉਹਨਾਂ ਨਾਲ ਮਾਰ ਕਿੰਨੀਆਂ ਸਾਰੇ ਗੁਰੂਆਂ ਦਾ ਜੀਵਨ ਪੜੋ ਦਸਮ ਪਾਤਸ਼ਾਹ ਦਾ ਜੀਵਨ ਦੇਖੋ ਸਾਰੇ ਸਾਡੇ ਅਰਗੇ ਸੀ ਲੇਕਿਨ ਉਹ ਬੜੇ ਬੜੇ ਤਕੜੇ ਬਲੀ ਸੀ ਆਤਮਕ ਬਲੀ ਸੀ ਉਹਨਾਂ ਦੇ ਅੰਦਰ ਨਾਨਕ ਦੀ ਜੋਤ ਸੀ ਸਾਰਾ ਕੁਛ ਸੀ ਸਾਰਿਆਂ ਨੇ ਇੱਥੇ ਕਮਾਈ ਕੀਤੀ ਹੈ ਉਹ ਤੇ ਕਹਿੰਦੇ ਅਸੀਂ ਤੇ ਸਿਰਫ ਉਹਦੇ ਜੋੜਨ ਹਾਰੇ ਹਾਂ ਬਾਕੀ ਅਕਾਲ ਪੁਰਖ ਤੇ ਅਕਾਲ ਪੁਰਖ ਹੀ ਹੈ ਆਉਂਦਾ ਸ਼ਬਦ ਦਰਸ਼ਨ ਹਰ ਦੇਖਣ ਕੈ ਤਾਂ ਹੀ ਕਿਰਪਾ ਕਰੇ ਤਾਂ ਸਤਿਗੁਰੂ ਮਿਲ ਲੇ ਮੈਂ ਕੀ ਕਰੇਗਾ ਹਰ ਹਰ ਨਾਮ ਤੇ ਆਈ ਨਾਮ ਜਪ ਕੇ ਗੁਰੂ ਦੀ ਓਟ ਲੈ ਕੇ ਉਹਨੇ ਵਿੱਚ ਵਿਚੋਲੇ ਦਾ ਕੰਮ ਕਰਨਾ ਨਾ ਰੱਬ ਨੂੰ ਮਿਲਣਾ ਰੱਬ ਰੱਬ ਹੀ ਹੈ ਗੁਰੂ ਗੁਰੂ ਨੇ ਇਸ ਕਰਕੇ ਅਸੀਂ ਸਾਰੀ ਜ਼ਿੰਦਗੀ ਚ ਸਿੱਖੀ ਚ ਰੱਬ ਤੇ ਭੁੱਲੀ ਬੈਠੇ ਹਾਂ ਤੇ ਗੁਰੂ ਨੂੰ ਹੀ ਸਭ ਕੁਛ ਸਮਝ ਕੇ ਉਹ ਹੀ ਰੱਬ ਆ ਉਹ ਸਭ ਕੁਛ ਅਸੀਂ ਐਸੇ ਉਲਝਣਾਂ ਚ ਪੈ ਗਏ ਹਾਂ ਹਾਲਾਂਕਿ ਮਹਾਰਾਜ ਕਹਿੰਦੇ ਆ ਵੀ ਅਸੀਂ ਤੇ ਜੋੜਨ ਆ ਰਹੇ ਹਾਂ ਤੈਨੂੰ ਉਹਦੇ ਨਾਲ ਤੇ ਬਾਕੀ ਪਾਦਰ ਬੜਾ ਪੱਧਰੋ ਹੈ ਤੇ ਜਿਹੜਾ ਸਾਧੂ ਮਾਰਗ ਦੱਸਦਾ ਉਹ ਰੱਬ ਦੇ ਨਾਂ ਦਾ ਗੁਰਮੰਤਰ ਜਪ ਕੇ ਤੂੰ ਉਹਦੇ ਨਾਲ ਮਿਲਣਾ ਅਸੀਂ ਵਿੱਚ ਜੋੜਨ ਆ ਰਹੇ ਹਾਂ ਨਾਨਕ ਪਾਦਰ ਪੱਧਰੋ ਜਪਣਾ ਹੈ ਇਹ ਜਪਣ ਨਾਲ ਹੀ ਅੰਦਰ ਆਉਣੀ ਹੈ ਇਸੇ ਕਰਕੇ ਤੋਕਾਈ ਸਾਧੂ ਕੀ ਜਪਣ ਦਾ ਹੀ ਮਾਰਗ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪਰਵਰਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਨਵਿਖ ਪਾਪ ਦੋਖ ਲਹਿ ਜਾਵੈ ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉਠਦਿਆਂ ਹਰ ਨਾਮ ਤੇ ਆਵੈ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੂੰ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਕੀਰਤਨ ਕਰੇ ਤੇ ਹੋਰਨਾਂ ਨੂੰ ਵੀ ਫਸਾਵੇ ਜਾਂ ਕਿ ਜੋ ਆਪ ਨਾਮ ਜਪੇ ਅਵਰਾ ਨਾਮ ਜਪਾਵੈ ਸੋ ਕੀਰਤਨ ਕਰਨੇ ਬਾਕੀ ਸਿੱਖੀ ਚ ਜੋ ਕੰਮ ਕਰਨੇ ਇਹ ਉਹਦੀ ਸੇਵਾ ਨਹੀਂ ਹੈ ਉਹਦੀ ਸੇਵਾ ਇਹੋ ਹੀ ਹੈ ਵੀ ਨਾਮ ਜਪੋ ਇਸੇ ਕਰਕੇ ਇਸੇ ਸੇਵਾ ਨੂੰ ਹੀ ਮਹਾਰਾਜ ਨੇ ਕਿਹਾ ਹੈ
ਗੁਰ ਸੇਵਾ
ਕੈਰੈਕਟਰਿਸਟਿਕਸ ਆ ਗਈਆਂ ਹਨ ਕਈ ਤੇਰਾ ਮਨ ਤਨ ਸੀਤਲ ਹੋ ਗਿਆ ਤੇ ਨੇਚਲ ਖੜਾ ਹੋ ਗਿਆ ਤੇਰੇ ਹਿਰਦੇ ਵਿਚ ਵੀ ਰਵ ਗਿਆ ਉਹ ਤੇ ਤੈਨੂੰ ਨਾਮ ਨਾਮ ਹੀ ਤੂੰ ਜਾ ਲੱਗਾ ਹੈ ਇਹ ਕਿਹੜੀ ਚੀਜ਼ ਨਾ ਹੋਣਾ ਹੈ ਉਹ ਇਕ ਖਾਸ ਰਹਾਓ ਚ ਚੀਜ਼ ਕਹਿ ਰਹੇ ਨੇ ਉਹ ਕਹਿੰਦੇ ਨੇ ਐਸਾ ਆ ਚਾਰ ਗੁਣ ਜਦੋਂ ਆ ਜਾਣ ਇਹੋ ਜਿਹਾ ਤੂੰ ਕੀਰਤਨ ਸਾਹਿਬ ਹੁਣ ਅਸੀਂ ਤੇ 40 ਸਾਲ ਕੀਰਤਨ ਕੀਤਾ ਸਾਨੂੰ ਤਿਆਰ ਪਤਾ ਨਹੀਂ ਇਸ ਕਰਕੇ ਉਹ ਕੀਰਤਨ ਨਹੀਂ ਹੈ ਉਹਦੇ ਲਈ ਲਿਖਿਆ ਮਹਾਰਾਜ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਜੇ ਰਾਗ ਚ ਨਹੀਂ ਵੀ ਗਾਉਂਦੇ ਅਸੀਂ ਬਹੁ ਭਾਂਤ ਦੀ ਲਪੇਟ ਚ ਆ ਜਾਂਦੇ ਹਾਂ ਨਹੀਂ ਹਰ ਹਰ ਭੀਜਾ ਰਾਮ ਰਾਜੇ ਅਸੀਂ ਨਾਮ ਜਪਣ ਚ ਨਹੀਂ ਭੀਜਾਂਗੇ ਸਿਰਫ ਗਾਉਣ ਨਾਲ ਨਹੀਂ ਭੀਜਾਂਗੇ ਇਸ ਕਰਕੇ ਜਿਹੜੀ ਜਿਹੜਾ ਕੰਮ ਕਰਨ ਵਾਲਾ ਹੈ ਉਹਦੇ ਲਈ ਰਹਾਓ ਦੀ ਤੁਕ ਲਿਖੀ ਆ ਉਹ ਕੀਰਤਨ ਹੈ ਹੀ ਨਾਮ ਜਪਣਾ ਇਸੇ ਕਰਕੇ ਕਿਹਾ ਐਸਾ ਅੰਦਰੋਂ ਅੰਨੇ ਬਾਹਰੋਂ ਅੰਨੇ ਮੇਰੇ ਅੜਗੇ ਕੂੜੀ ਕੂੜੀ ਗਾਵਾਂ ਕਿਉਂਕਿ ਅਸੀਂ ਬਾਣੀ ਦਾ ਸ਼ਬਦ ਵਿਚਾਰ ਦੇਣੀ ਹੈ ਹੁਣ ਇਹ ਸਾਰਾ ਸ਼ਬਦ ਆਏਗਾ ਕਿਤੇ ਇੱਕ ਥਾਂ ਵੀ ਦੱਸ ਦਿਓ ਜੇ ਲਿਖਿਆ ਹੋਊਗਾ ਭਈ ਤੁਸੀਂ ਇਸ ਤਰ੍ਹਾਂ ਕੀਰਤਨ ਕਰਨਾ ਏਦਾਂ ਬਾਣੀ ਗਾਉਣੀ ਜਾਂ ਆਹ ਇੰਨਾ ਮਹਾਰਾਜ ਹਰ ਥਾਂ ਆਏਗਾ ਜਾਸ ਜਪਤ ਜਾਸ ਜਪਤ ਜਾਸ ਜਪਤ ਜਾਸ ਜਪਤ ਅਸੀਂ ਕੋਈ ਸ਼ਬਦ ਨੂੰ ਵਿਚਾਰਨਾ ਹੈ ਵੀ ਜਪਣ ਤੋਂ ਬਗੈਰ ਕੱਖ ਨਹੀਂ ਹੋਣਾ ਔਰ ਜਪਣਾ ਹੀ ਕੀਰਤਨ ਕਰਨਾ ਹੈ ਕੀਰਤਨ ਮੀਰਾ ਬਾਈ ਨੇ ਵੀ ਕੀਤਾ ਸੀ ਕੀਰਤਨ ਹਿੰਦੂਆਂ ਚ ਬਹੁਤ ਹੋ ਰਿਹਾ ਸੀ ਮੰਦਰਾਂ ਚ ਕੀਰਤਨ ਤੋਂ ਬਗੈਰ ਉਹ ਗਾਉਣ ਵਜਾਉਣ ਤੋਂ ਬਗੈਰ ਉਸ ਹਿੰਦੂਆਂ ਦੇ ਲੜਕੇ